ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੰਦਰ ਲੋਕ ਸਿਵ ਲੋਕੈ ਜੈਬੋ, ਓਛੇ ਤਪ ਕਰ ਬਾਹਰ ਐਬੋ। ਕਿਆ ਮਾਂਗੋ ਕਿਛ ਥਿਰ ਨਾਹੀ, ਰਾਮ ਨਾਮ ਰਖ ਮਨ ਮਾਹੀ ਰਾਓ। ਸੋਭਾ ਰਾਜ ਬਿਵੈ ਵਡਿਆਈ, ਅੰਤ ਨ ਕਾਹੂ ਸੰਗ ਸਹਾਈ। ਪੁੱਤਰ ਕਲਤਰ ਲਛਮੀ ਮਾਇਆ, ਇਨ ਤੇ ਕਹੋ ਕਵਨੈ ਸੁਖ ਪਾਇਆ। ਕਹਿਤ ਕਬੀਰ ਅਵਰ ਨਹੀਂ ਕਾਮਾ, ਹਮਰੈ ਮਨ ਧਨ ਰਾਮ ਕੋ ਨਾਮਾ। ਕਹਿਤ ਕਬੀਰ ਅਵਰ ਨਹੀਂ ਕਾਮਾ, ਹਮਰੈ ਮਨ ਧਨ ਰਾਮ ਕੋ ਨਾਮਾ। ਇੰਦਰ ਲੋਕ ਸਿਵ ਲੋਕੈ ਜੈਬੋ, ਓਛੇ ਤਪ ਕਰ ਬਾਹੁਰ ਐਬੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਇਸ ਵੇਲੇ ਧਨਾਸਰੀ ਰਾਗ ਦੀ ਭਗਤ ਬਾਣੀ ਵਿੱਚ ਕਥਾ ਚੱਲ ਰਹੀ ਹੈ। ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੇ ਪਾਵਨ ਪਵਿੱਤਰ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਆਪ ਸੰਗਤਾਂ ਵਿਚਾਰ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਨੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕੀਤੀ ਹੈ। ਕਿਆ ਮਾਂਗੋ ਕਿਛ ਥਿਰ ਨਾਹੀ, ਰਾਮ ਨਾਮ ਰੱਖ ਮਨ ਮਾਹੀ ਰਹਾਉ। ਇਸ ਦਾ ਅੰਤਰੂ ਪੰਕਤੀਆਂ ਹਨ। ਭਗਤ ਕਬੀਰ ਜੀ ਫਰਮਾਉਂਦੇ ਹਨ, ਹੇ ਵਾਹਿਗੁਰੂ ਮੈਂ ਕੀ ਮੰਗਾ। ਦੁਨੀਆਂ ਦੀ ਕੋਈ ਵੀ ਚੀਜ਼, ਕੋਈ ਵੀ ਵਸਤੂ ਹਮੇਸ਼ਾ ਲਈ ਕਾਇਮ ਰਹਿਣ ਵਾਲੀ ਨਹੀਂ ਹੈ। ਇਸ ਲਈ ਰਾਮ ਨਾਮ ਰੱਖ ਮਨ ਮਾਹੀ, ਹੇ ਵਾਹਿਗੁਰੂ ਤੂੰ ਆਪਣਾ ਨਾਮ ਹੀ ਮੇਰੇ ਮਨ ਦੇ ਵਿੱਚ ਟਿਕਾਈ ਰੱਖ, ਕਿਉਂਕਿ ਨਾਮ ਹਮੇਸ਼ਾ ਲਈ ਸਿਰ ਰਹਿਣ ਵਾਲੀ ਵਸਤੂ ਹੈ। ਜਹਿ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚਲੈ। ਇਸੇ ਲਈ ਭਗਤ ਕਬੀਰ ਜੀ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ ਮੈਂ ਆਪ ਜੀ ਪਾਸੋਂ ਕੀ ਮੰਗਾਂ। ਜਦੋਂ ਕਿ ਕੋਈ ਵੀ ਦੁਨੀਆਂ ਦੀ ਵਸਤੂ ਹਮੇਸ਼ਾ ਕਾਇਮ ਰਹਿਣ ਵਾਲੀ ਨਹੀਂ ਹੈ। ਹਾਂ ਤੇਰਾ ਨਾਮ ਹੀ ਸੱਚਾ ਹੈ, ਤੇ ਉਹ ਨਾਮ ਮੇਰੇ ਮਨ ਦੇ ਵਿੱਚ ਟਿਕਾਈ ਰੱਖ। ਹੁਣ ਆਰੰਭ ਤੋਂ ਭਗਤ ਕਬੀਰ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਇੰਦਰ ਲੋਕ ਸਿਵ ਲੋਕੈ ਜੈਬੋ, ਓਛੇ ਤਪ ਕਰ ਬਾਹੁਰ ਐਬੋ।
ਭਗਤ ਕਬੀਰ ਜੀ ਫਰਮਾਉਂਦੇ ਹਨ, ਬਹੁਤ ਸਾਰੇ ਲੋਕ ਸਵਰਗ ਵਿੱਚ ਜਾਣ ਵਾਸਤੇ ਤਪ ਕਰਦੇ ਹਨ, ਪਰ ਉਹ ਤਪ ਵੀ ਕੈਸਾ ਹੋਸ਼ਾ ਤਪ, ਹਲਕਾ ਜਿਹਾ ਤਪ, ਤਾਮਸੀ ਤਪ ਕਰਦੇ ਹਨ। ਇੰਦਰ ਲੋਕ ਸ਼ਿਵ ਲੋਕੈ ਜੈਬੋ, ਓਸ਼ੇ ਤਪ ਕਰ ਬਾਹੁਰ ਐਬੋ। ਭਗਤ ਕਬੀਰ ਜੀ ਫਰਮਾਉਂਦੇ ਨੇ, ਹੋਸ਼ਾ ਜਿਹਾ ਤਪ ਕਰਕੇ, ਭਾਵ ਕੋਈ ਮਾੜੀ ਮੋਟੀ ਸਾਧਨਾ ਕਰਕੇ, ਲੋਕ ਇੰਦਰ ਲੋਕ ਦੇ ਵਿੱਚ ਸਵਰਗ ਲੋਕ ਵਿੱਚ ਪਹੁੰਚ ਜਾਂਦੇ ਹਨ ਤੇ ਕਈ ਸ਼ਿਵ ਲੋਕ ਦੇ ਵਿੱਚ ਚਲੇ ਜਾਂਦੇ ਹਨ। ਕੋਈ ਥੋੜੀ ਜਿਹੀ ਸਾਧਨਾ ਕਰਕੇ, ਕੋਈ ਹੋਸ਼ਾ ਜਿਹਾ ਤਪ ਕਰਕੇ ਲੋਕ ਸਵਰਗ ਤੇ ਸ਼ਿਵ ਲੋਕ ਦੇ ਵਿੱਚ ਚਲੇ ਜਾਂਦੇ ਹਨ, ਪਰ ਆਪਣੇ ਕੀਤੇ ਕਰਮਾਂ ਦਾ ਤਪੱਸਿਆ ਦਾ ਫਲ ਪੋ ਕੇ ਬਾਹਰ ਐਬੋ ਉਹਨਾਂ ਨੂੰ ਫਿਰ ਦੁਬਾਰਾ ਮੁੜ ਕੇ ਇੱਥੇ ਹੀ ਸੰਸਾਰ ਦੇ ਵਿੱਚ ਆਉਣਾ ਪੈਂਦਾ ਹੈ। ਇਤਿਹਾਸ ਵਿੱਚ ਐਸੀਆਂ ਬੇਅੰਤ ਉਦਾਹਰਨਾਂ ਮਿਲਦੀਆਂ ਨੇ। ਪੁਰਾਣੇ ਸਮੇਂ ਦੇ ਵਿੱਚ ਜਿਹੜਾ ਕੋਈ ਆਦਮੀ 100 ਅਸ਼ਵਮੇਧ ਜੱਗ ਕਰੇ ਉਸ ਨੂੰ ਇੰਦਰ ਦੀ ਪਦਵੀ ਪ੍ਰਾਪਤ ਹੁੰਦੀ ਸੀ। ਇੱਕ ਨੌਖ ਰਾਜਾ ਹੋਇਆ, ਉਸ ਨੇ ਮਹਾਨ ਤਪੱਸਿਆ ਕੀਤੀ, ਸਵਰਗ ਦੇ ਵਿੱਚ ਵੀ ਚਲਿਆ ਗਿਆ, ਪਰ ਇੱਕ ਰਿਸ਼ੀ ਦੇ ਸਰਾਪ ਦੇ ਕਾਰਨ ਉਹਨੂੰ ਸੱਪ ਦੀ ਜੂਨ ਮਿਲ ਗਈ। ਇੱਕ ਰਾਮ ਚੰਦਰ ਜੀ ਦੀ ਸਭਾ ਦੇ ਵਿੱਚ ਕੀੜਾ ਆਇਆ, ਉਸ ਨੂੰ ਵੇਖ ਕੇ ਰਾਮ ਚੰਦਰ ਜੀ ਹੱਸ ਪਏ। ਵਸ਼ਿਸ਼ ਜੀ ਨੇ ਪੁੱਛਿਆ, ਤੁਹਾਡੇ ਹੱਸਣ ਦਾ ਕੀ ਕਾਰਨ? ਕਹਿਣ ਲੱਗੇ, ਅਸੀਂ ਕੀੜੇ ਨੂੰ ਵੇਖ ਕੇ ਹੱਸੇ ਹਾਂ। ਕਹਿਣ ਲੱਗੇ, ਇਹਦੇ ਵਿੱਚ ਭਲਾ ਹੱਸਣ ਦਾ ਕੀ ਕਾਰਨ ਹੈ? ਤਾਂ ਰਾਮ ਚੰਦਰ ਜੀ ਕਹਿਣ ਲੱਗੇ, ਇਹ ਕੀੜਾ 14 ਵਾਰੀ ਇੰਦਰ ਪਾਤਸ਼ਾਹ ਬਣ ਚੁੱਕਿਆ, ਪਰ ਇਹਦੇ ਮਨ ਦੇ ਵਿੱਚ ਹਾਲੇ ਵੀ ਵਿਸ਼ੇ ਭੋਗਣ ਦੀ ਇੱਛਾ ਖਤਮ ਨਹੀਂ ਹੋਈ। ਕਹਿਣ ਤੋਂ ਭਾਵ ਇਹ ਲੋਕ ਕੋਈ ਮਾੜੀ ਮੋਟੀ ਸਾਧਨਾ, ਕੋਈ ਤਪੱਸਿਆ ਕਰਕੇ ਇੰਦਰ ਲੋਕ ਸ਼ਿਵ ਲੋਕ ਵਿੱਚ ਚਲੇ ਜਾਂਦੇ ਹਨ, ਪਰ ਉਥੋਂ ਫਿਰ ਦੁਬਾਰਾ ਮੁੜ ਕੇ ਸੰਸਾਰ ਵਿੱਚ ਹੀ ਆਉਣਾ ਪੈਂਦਾ ਹੈ।
ਕਿਆ ਮੰਗੋ ਕਿਚ ਥਿਰ ਨਾਹੀ, ਰਾਮ ਨਾਮ ਰੱਖ ਮਨ ਮਾਹੀ ਰਹਾਓ।
ਇਸੇ ਲਈ ਭਗਤ ਜੀ ਕਹਿੰਦੇ ਨੇ, ਮੈਂ ਕੀ ਮੰਗਾਂ ਜਦੋਂ ਕੋਈ ਵੀ ਵਸਤੂ ਹਮੇਸ਼ਾ ਸਿਰ ਰਹਿਣ ਵਾਲੀ ਨਹੀਂ ਹੈ। ਇਸ ਲਈ ਵਾਹਿਗੁਰੂ ਦਾ ਨਾਮ ਹੀ ਕਿਰਪਾ ਕਰ ਮੇਰੇ ਮਨ ਦੇ ਵਿੱਚ ਟਿਕਾਈ ਰੱਖ, ਹਰ ਵੇਲੇ ਨਾਮ ਹੀ ਮੇਰੇ ਮਨ ਦੇ ਵਿੱਚ ਟਿਕਿਆ ਰਹੇ।
ਸੋਭਾ ਰਾਜ ਬਿਵੈ ਵਡਿਆਈ, ਅੰਤ ਨ ਕਾਹੂ ਸੰਗ ਸਹਾਈ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਵੀ ਜਿਹੜੀ ਦੁਨੀਆਂ ਦੀ ਸੋਭਾ ਹੈ, ਰਾਜ ਹੈ, ਬਿਵੈ ਦਾ ਅਰਥ ਜਿਹੜੀ ਵਪੂਤੀ ਹੈ ਤੇ ਦੁਨੀਆਂ ਦੀ ਵਡਿਆਈ, ਇਹ ਚੀਜ਼ਾਂ ਭਾਵੇਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਬਹੁਤ ਮਹਾਨ ਸਮਝੀਆਂ ਜਾਂਦੀਆਂ, ਅੰਤ ਨਾ ਕਾਹੂ ਸੰਗ ਸਹਾਈ, ਪਰ ਭਗਤ ਜੀ ਫਰਮਾਉਂਦੇ ਨੇ ਆਉਂਦੇ ਸਮੇਂ ਕੋਈ ਚੀਜ਼ ਇਸ ਮਨੁੱਖ ਦੇ ਨਾਲ ਸਹਾਈ ਨਹੀਂ ਹੁੰਦੀ।
ਪੁੱਤਰ ਕਲਤਰ ਲਛਮੀ ਮਾਇਆ, ਇਨ ਤੇ ਕਹੋ ਕਵਨੈ ਸੁਖ ਪਾਇਆ।
ਭਗਤ ਕਬੀਰ ਜੀ ਫਰਮਾਉਂਦੇ ਨੇ, ਵੇਖ ਲੋ ਇਸ ਮਨੁੱਖ ਦਾ ਪੁੱਤਰਾਂ ਨਾਲ ਵੀ ਮੋਹ ਹੈ, ਕਲਤਰ ਇਸਤਰੀ ਨਾਲ ਵੀ ਮੋਹ ਹੁੰਦਾ ਹੈ, ਲਛਮੀ ਵੀ ਜਿਹੜੀ ਧਨ ਦੌਲਤ ਹੈ ਤੇ ਮਾਇਆ ਰੋਕੜੀ ਹੈ, ਇਹਦੇ ਨਾਲ ਵੀ ਮਨੁੱਖ ਬਹੁਤ ਪ੍ਰੇਮ ਕਰਦਾ ਹੈ, ਪਰ ਭਗਤ ਜੀ ਕਹਿੰਦੇ ਨੇ ਇਨ ਤੇ ਕਹੋ ਕਵਨੈ ਸੁਖ ਪਾਇਆ, ਦੱਸੋ ਇਹਨਾਂ ਚੀਜ਼ਾਂ ਤੋਂ ਵੀ ਕਿਸੇ ਨੇ ਕਦੇ ਕੋਈ ਪਰਲੋਕ ਦਾ ਸੁਖ ਪ੍ਰਾਪਤ ਕੀਤਾ? ਕਿਸੇ ਨੇ ਵੀ ਨਹੀਂ ਕੀਤਾ, ਬਲਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਨਰਕ ਘੋਰ ਕਾ ਦੁਆਰਾ, ਇਹ ਚੀਜ਼ਾਂ ਤੇ ਭਿਆਨਕ ਨਰਕ ਦਾ ਦਰਵਾਜ਼ਾ ਬਣਦੀਆਂ ਨੇ। ਮਨੁੱਖ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਰੱਬ ਨੂੰ ਭੁੱਲ ਜਾਂਦਾ ਹੈ, ਇਸੇ ਲਈ ਪੁੱਤਰ ਕਲਤਰ ਗ੍ਰਸਤ ਕਾ ਫਾਸਾ, ਹੁਣ ਨਾ ਪਾਈਆ ਰਾਮ ਕੇ ਦਾਸਾ, ਗੁਰੂ ਮਹਾਰਾਜ ਨੇ ਸਿੱਖਿਆ ਬਖਸ਼ੀ ਹੈ। ਦੱਸੋ ਪੁੱਤਰ, ਇਸਤਰੀ ਲਛਮੀ ਧਨ ਦੌਲਤ ਤੇ ਮਾਇਆ ਜੋ ਰੋਕੜੀ ਧਨ ਹੈ, ਦੱਸੋ ਇਹ ਤੋਂ ਕਿਸੇ ਨੇ ਕੋਈ ਆਤਮਕ ਸੁਖ ਪ੍ਰਾਪਤ ਕੀਤਾ? ਕਿਸੇ ਨੂੰ ਮਨ ਦੀ ਸ਼ਾਂਤੀ ਆਈ ਹੈ? ਕਿਸੇ ਨੂੰ ਪਰਲੋਕ ਦਾ ਸੁਖ ਮਿਲਿਆ? ਕਦੀ ਵੀ ਨਹੀਂ ਮਿਲ ਸਕਿਆ।
ਕਹਿਤ ਕਬੀਰ ਅਵਰ ਨਹੀਂ ਕਾਮਾ, ਹਮਰੈ ਮਨ ਧਨ ਰਾਮ ਕੋ ਨਾਮਾ।
ਭਗਤ ਕਬੀਰ ਜੀ ਫਰਮਾਉਂਦੇ ਨੇ, ਭਲਿਓ ਲੋਕੋ, ਐ ਦੁਨੀਆਂ ਦੇ ਲੋਕੋ, ਅਵਰ ਨਹੀਂ ਕਾਮਾ, ਹੋਰ ਕੋਈ ਵੀ ਚੀਜ਼ ਸਾਡੇ ਕੰਮ ਆਉਣ ਵਾਲੀ ਨਹੀਂ ਹੈ। ਹਮਰੈ ਮਨ ਧਨ ਰਾਮ ਕੋ ਨਾਮਾ, ਸਾਡੇ ਮਨ ਦੇ ਕੰਮ ਆਉਣ ਵਾਲਾ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ। ਇਹੋ ਧਨ ਨਿਰਮਲ ਅਤਿ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ, ਵਾਹਿਗੁਰੂ ਦਾ ਨਾਮ ਤਾਂ ਹੀ ਸਾਡੇ ਲੋਕ ਪਰਲੋਕ ਦੇ ਵਿੱਚ ਨਾਲ ਨਿਭਣ ਵਾਲਾ ਹੈ।
ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ।
ਲੋ ਹੁਣ ਅੱਗੇ ਭਗਤ ਕਬੀਰ ਜੀ ਫੇਰ ਅੱਗੇ ਸਿਮਰਨ ਦਾ ਹੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ, ਤੂੰ ਮਨ ਕਰਕੇ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ, ਬਾਣੀ ਕਰਕੇ ਵੀ ਉਸ ਰਮੇ ਹੋਏ ਵਿਆਪਕ ਸਰੂਪ ਵਾਹਿਗੁਰੂ ਦਾ ਸਿਮਰਨ ਕਰ, ਅਤੇ ਸਰੀਰ ਕਰਕੇ ਵੀ ਹਰ ਵੇਲੇ ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ।
ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਕਾਈ।
ਭਗਤ ਜੀ ਫਰਮਾਉਂਦੇ ਨੇ ਰਾਮ ਨਾਮ ਸਿਮਰਨ ਬਿਨ, ਇੱਥੇ ਵਿਸਰਾਮ ਦੇਣਾ, ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਕਾਈ। ਭਗਤ ਜੀ ਫਰਮਾਉਂਦੇ ਨੇ ਵਾਹਿਗੁਰੂ ਦੇ ਨਾਮ ਦੇ ਸਿਮਰਨ ਤੋਂ ਬਿਨਾਂ ਬੂੜ ਤੇ ਅਧਕਾਈ ਅਸੀਂ ਬਹੁਤੇ ਜੀਵ ਭਵ ਸਾਗਰ ਦੇ ਡੁੱਬਦੇ ਹੀ ਦੇਖੇ ਨੇ। ਜਿਹੜਾ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹੀ ਭਵ ਸਾਗਰ ਤੋਂ ਪਾਰ ਹੁੰਦਾ ਹੈ। ਸਿਮਰਨ ਤੋਂ ਬਿਨਾਂ ਅਸੀਂ ਤਾਂ ਬਹੁਤੇ ਲੋਕ ਸੰਸਾਰ ਵਿੱਚ ਡੁੱਬਦੇ ਹੀ ਵੇਖੇ ਹਨ।
ਬਨਤਾ ਸੁਧ ਦੇ ਗ੍ਰਹਿ ਸੰਪਤ ਸੁਖਦਾਈ।
ਰਹਾਓ ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਆਖਦੇ ਹਨ, ਭਗਤ ਕਬੀਰ ਜੀ ਫਰਮਾਉਂਦੇ ਹਨ, ਬਨਤਾ ਇਸਤਰੀ ਸੁਤ ਪੁੱਤਰ ਦੇਹ ਸਰੀਰ ਗ੍ਰਹਿ ਘਰ ਸੰਪਦ ਅਰਥ ਜਿਹੜੀ ਹੋਰ ਐਸ਼ਵਰਜ ਵਿਭੂਤੀ ਸੁਖਦਾਈ, ਇਹ ਸਾਰੀਆਂ ਚੀਜ਼ਾਂ ਸੁਖ ਦੇਣ ਵਾਲੀਆਂ ਮੰਨੀਆਂ ਹਨ। ਪਰ ਭਗਤ ਕਬੀਰ ਜੀ ਅੱਗੇ ਨਾਲ ਦੀ ਪੰਕਤੀ ਵਿੱਚ ਫਰਮਾਉਂਦੇ ਹਨ,
ਇਨ ਮੈਂ ਕਛ ਨਾਏ ਤੇਰੋ ਕਾਲ ਅਵਧ ਆਈ।
ਭਗਤ ਜੀ ਫਰਮਾਉਂਦੇ ਨੇ ਕਾਲ ਅਵਧ ਆਈ, ਜਦੋਂ ਕਾਲ ਦੀ ਅਵਧੀ ਆ ਗਈ ਭਾਵ ਤੇਰੇ ਜੀਵਨ ਕਾਲ ਦੀ ਹੱਦ ਆ ਗਈ, ਜਦੋਂ ਅੰਨ ਦਾ ਸਮਾਂ ਆ ਗਿਆ, ਜਦੋਂ ਮੌਤ ਦੀ ਘੜੀ ਆ ਗਈ, ਇਨ ਮੈਂ ਕਛ ਨਾਹੀਂ ਤੇਰੋ, ਇਨ੍ਹਾਂ ਸਾਰਿਆਂ ਦੇ ਵਿੱਚੋਂ ਤੇਰਾ ਤੇ ਕੁਝ ਵੀ ਨਹੀਂ ਬਣਨਾ, ਨਾ ਘਰਵਾਲੀ ਨੇ, ਨਾ ਪੁੱਤਰ ਨੇ, ਨਾ ਸਰੀਰ ਨੇ, ਨਾ ਘਰ ਨੇ, ਨਾ ਕਿਸੇ ਹੋਰ ਇਹ ਸੰਪੱਤੀ ਨੇ, ਤੇਰੇ ਨਾਲ ਜਾਣਾ ਹੈ, ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਤੇਰੀ ਨਹੀਂ ਹੋਵੇਗੀ। ਜਦੋਂ ਅੰਧਾ ਸਮਾਂ ਆਇਆ, ਕਾਲ ਅਵਧ ਆਈ, ਜਦੋਂ ਜੀਵਨ ਕਾਲ ਦੀ ਅਵਧੀ ਸੀਮਾ ਪੂਰੀ ਹੋ ਗਈ, ਉਸ ਵੇਲੇ ਇਨ੍ਹਾਂ ਨੇ ਤੇਰੇ ਕਿਸੇ ਕੰਮ ਨਹੀਂ ਆਉਣਾ।
ਅਜਾਮਲ ਗਜਗਨ ਕਾ ਪਤਤ ਕਰਮ ਕੀਨੇ।
ਵੇਖ ਲੈ ਵਾਹਿਗੁਰੂ ਦੇ ਨਾਮ ਦੀ ਕਿੱਡੀ ਵੱਡੀ ਮਹਿਮਾ ਹੈ। ਅਜਾਮਲ ਮਹਾਨ ਪਾਪੀ ਸੀ, ਰਾਜ ਪੰਡਤ ਤੋਂ ਵਿਸ਼ਵਾ ਦੀ ਸੰਗਤ ਕਰਕੇ ਇਹ ਆਪਣੇ ਧਰਮ ਤੋਂ ਭ੍ਰਸ਼ਟ ਹੋ ਗਿਆ। ਅਜਾਮਲ ਗਜਗਨ ਕਾ, ਤੇ ਗਜ ਜਿਹੜਾ ਐਰਾ ਪਤ ਹਾਥੀ ਸੀ, ਦੇਖ ਲੋ ਉਹ ਵੀ ਇੱਕ ਹੈ ਤੇ ਅਚੇਤ ਪਸ਼ੂ ਸੀ, ਤੇ ਗਨਕਾ ਵਿਸ਼ਵਾ ਦਾ ਨਾਮ ਹੈ। ਪਤਤ ਕਰਮ ਕੀਨੇ, ਵੇਖ ਲੋ ਇਹਨਾਂ ਪਾਪੀਆਂ ਨੇ ਬਹੁਤ ਵੱਡੇ ਵੱਡੇ ਪਾਪ ਰੂਪ ਕਰਮ ਕੀਤੇ, ਭਾਵ ਅਜਾ ਮਲਵੀ ਵਿਸ਼ਵਾ ਦੀ ਸੰਗਤ ਕਰਕੇ ਇਖਲਾਕ ਤੋਂ ਗਿਰ ਗਿਆ ਸੀ, ਤੇ ਜਿਹੜਾ ਹਾਥੀ ਸੀ ਵੇਖ ਲੋ ਪਤਾ ਨੀ ਕਿਹੜੀ ਕੋਈ ਮੰਦ ਕਰਨੀ ਕਰਕੇ ਹਾਥੀ ਦੀ ਜੂਨ ਵਿੱਚ ਚਲਿਆ ਗਿਆ, ਤੇ ਵਿਸ਼ਵਾ ਜਿਸਦੇ ਜੀਵਨ ਦਾ ਪੇਸ਼ਾ ਹੀ ਵਿਚਾਰ ਕਰਨਾ ਸੀ, ਵੇਖ ਲੋ ਇਹਨਾਂ ਨੇ ਬੜੇ ਬੜੇ ਪਾਪ ਰੂਪ ਕਰਮ ਕੀਤੇ।
ਦੇਵ ਉਤਰ ਪਾਰ ਪਰੇ ਰਾਮ ਨਾਮ ਲੀਨੇ।
ਪਰ ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਉਹ ਵੀ ਵੇਖ ਲੋ ਸੰਸਾਰ ਤੋਂ ਉਤਰ ਕੇ ਪਾਰ ਚਲੇ ਗਏ, ਉਹ ਵੀ ਵਾਹਿਗੁਰੂ ਦੇ ਨਾਮ ਦੀ ਓਟ ਲੈ ਕੇ ਰਾਮ ਨਾਮ ਲੀਨੇ, ਵਾਹਿਗੁਰੂ ਦੇ ਨਾਮ ਦੀ ਓਟ ਲੈ ਕੇ ਦੇਖ ਲੋ ਅਜਾ ਮਲ ਹਾਥੀ ਤੇ ਗਨਕਾ ਵਿਸ਼ਵਾ ਵਰਗੇ ਉਹ ਵੀ ਭਵ ਸਾਗਰ ਤੋਂ ਪਾਰ ਉਤਰ ਕੇ ਚਲੇ ਗਏ।
ਸੂਕਰ ਕੂਕਰ ਜੋਨ ਪਰਮੇ ਤਉ ਲਾਜ ਨਾ ਆਈ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਦੋਂ ਕਿਸੇ ਮਨੁੱਖ ਨੂੰ ਇਹ ਆਖਿਆ ਜਾਂਦਾ ਵੀ ਤੂੰ ਨਾਮ ਜਪ, ਤੇ ਕਹਿੰਦੇ ਮੈਨੂੰ ਤੇ ਸ਼ਰਮ ਆਉਂਦੀ ਹੈ। ਬਹੁਤੇ ਲੋਕ ਹੋਰ ਪਾਰਟੀਆਂ ਵਿੱਚ ਜਾ ਕੇ ਭਾਵੇਂ ਉੱਥੇ ਨੱਚਦੇ ਟੱਪਦੇ ਕੁੱਦਦੇ ਰਹਿਣ, ਪਰ ਜੇ ਕੋਈ ਸੰਗਤ ਵਿੱਚ ਉਹਨਾਂ ਨੂੰ ਆਖੇ ਵੀ ਤੁਸੀਂ ਆਹ ਸੇਵਾ ਕਰ ਲਓ ਜਾਂ ਬਾਣੀ ਪੜ੍ਹ ਲਓ ਜਾਂ ਕੋਈ ਹੋਰ ਸ਼ਬਦ ਪੜ੍ਹ ਲਓ, ਕਹਿੰਦੇ ਸਾਨੂੰ ਤੇ ਸੰਗ ਆਉਂਦੀ ਹੈ। ਪਰ ਭਗਤ ਕਬੀਰ ਜੀ ਉਹਨਾਂ ਲੋਕਾਂ ਨੂੰ ਉਪਦੇਸ਼ ਦਿੰਦੇ ਹਨ, ਬਈ ਤੁਸੀਂ ਆਪਣੇ ਪਿਛਲੇ ਜੀਵਨ ਵੱਲ ਝਾਤ ਮਾਰ ਕੇ ਦੇਖੋ, ਸੂਕਰ ਕੂਕਰ ਜੋਨ ਪਰਮੇ, ਤੁਸੀਂ ਸੂਰਾਂ ਦੀ ਜੂਨ ਦੇ ਵਿੱਚ ਕੁੱਤਿਆਂ ਦੀ ਜੂੰਡੇ ਵਿੱਚ ਪਰਮਦੇ ਆਏ ਹੋ, ਤਉ ਲਾਜ ਨਾ ਆਈ, ਉਸ ਵੇਲੇ ਤਾਂ ਤੁਹਾਨੂੰ ਸ਼ਰਮ ਨਾ ਆਈ। ਕੁੱਤੇ ਸੋਰ ਜੋ ਜੋ ਕੁਛ ਕਰਦੇ ਨੇ, ਉਸ ਵੇਲੇ ਤੁਹਾਨੂੰ ਕੋਈ ਸ਼ਰਮ ਨਹੀਂ ਆਈ। ਤੇ ਪਰ ਹੁਣ ਜਦੋਂ ਨਾਮ ਜਪਣ ਦੀ ਗੱਲ ਹੈ, ਕੋਈ ਬਾਣੀ ਪੜ੍ਹਨ ਦੀ ਗੱਲ ਹੈ, ਉਸ ਵੇਲੇ ਤੁਹਾਨੂੰ ਸ਼ਰਮ ਆਉਂਦੀ ਹੈ।
ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਕ ਖਾਈ।
ਲੋ ਭਗਤ ਜੀ ਕਹਿੰਦੇ ਨੇ, ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਤੁਸੀਂ ਇਹ ਨਸ਼ਿਆਂ ਦੀ ਵਿਸ਼ਿਆਂ ਦੀ ਜ਼ਹਿਰ ਕਾਹਦੇ ਲਈ ਖਾਂਦੇ ਹੋ? ਜਿੰਨੇ ਨਸ਼ੇ ਨੇ ਉਹ ਵੀ ਜ਼ਹਿਰ ਹੈ, ਆ ਜਿੰਨੇ ਵਿਸ਼ੇ ਨੇ ਇਹ ਵੀ ਜ਼ਹਿਰ ਹੈ। ਅਸੀਂ ਨਾਮ ਜਪਦੇ ਨਹੀਂ ਤੇ ਹੋਰ ਨਸ਼ਿਆਂ ਵਿਸ਼ਿਆਂ ਦੀ ਜ਼ਹਿਰ ਖਾਂਦੇ ਰਹਿੰਦੇ ਹਾਂ।
ਅੱਜ ਪਰਮ ਕਰਮ ਵਿਦਨ ਖੇਦ ਰਾਮ ਨਾਮ ਲੇਹੀ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਤਜ ਪਰਮ ਕਰਮ ਵਿਦਨ ਖੇਦ, ਬਈ ਜਿਹੜੇ ਧਰਮ ਸ਼ਾਸਤਰਾਂ ਦੇ ਵਿੱਚ ਵਿਧੀ ਤੇ ਨਖੇਦ ਦੋ ਕਿਸਮ ਦੇ ਕਰਮ ਲਿਖੇ ਨੇ, ਵਿਧੀ ਕਰਮ ਜਿਨ੍ਹਾਂ ਨੂੰ ਧਰਮ ਸ਼ਾਸਤਰ ਕਰਨ ਦੇ ਲਈ ਆਗਿਆ ਦਿੰਦਾ ਹੈ, ਤੇ ਨਖੇਦ ਕਰਮ, ਨਖੇਦ ਕਰਮ ਉਹ ਹੁੰਦੇ ਨੇ ਵੀ ਜਿਸ ਨੂੰ ਧਰਮ ਸ਼ਾਸਤਰ ਮਨਾ ਕਰਦਾ ਵੀ ਇਹ ਕੰਮ ਨਹੀਂ ਕਰਨੇ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਤਜ ਪਰਮ ਕਰਮ ਵਿਧ ਨਖੇਦ, ਜਿਹੜੇ ਵਿਧੀ ਨਖੇਦ ਰੂਪ ਦੋ ਕਿਸਮ ਦੇ ਕਰਮ ਨੇ, ਚੰਗੇ ਤੇ ਮਾੜੇ, ਇਹਨਾਂ ਕਰਮਾਂ ਦੇ ਭਰਮ ਨੂੰ ਛੱਡ ਕੇ ਭਗਤ ਜੀ ਕਹਿੰਦੇ ਨੇ ਰਾਮ ਨਾਮ ਲੇਹੀ, ਵੀ ਤੁਹਾਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਲੈਣਾ ਚਾਹੀਦਾ ਹੈ। ਵਿਧੀ ਨਖੇਦ ਰੂਪ ਕਰਮਾਂ ਦਾ ਭਰਮ ਛੱਡ ਕੇ, ਇਹਨਾਂ ਦੇ ਭਰਮ ਭੁਲੇਖੇ ਛੱਡ ਕੇ, ਸਾਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ।
ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਬਈ ਜੇ ਤੁਹਾਡੇ ਆਪਣੇ ਕੋਲੋਂ ਨਾਮ ਨਹੀਂ ਜਪਿਆ ਜਾਂਦਾ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਵਾਹਿਗੁਰੂ ਦਾ ਨਾਮ ਜਪੋ ਤੇ ਰਾਮ ਕਰ ਸਨੇਹੀ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਸਨੇਹੀ ਮਿੱਤਰ ਬਣਾ ਲਓ, ਉਹਨੂੰ ਆਪਣਾ ਪਿਆਰਾ ਬਣਾ ਲਵੋ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਲੋਕ ਪ੍ਰਲੋਕ ਵਿੱਚ ਤੁਹਾਡੀ ਸਹਾਇਤਾ ਕਰੇਗਾ।
ਧਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਗਹਿਰੀ ਕਰ ਕੈ ਨੀਵ ਖੁਦਾਈ ਉਪਰ ਮੰਡਪ ਛਾਇ।
ਲੋ ਹੁਣ ਅੱਗੇ ਜੋ ਭਗਤ ਨਾਮਦੇਵ ਜੀ ਦੀ ਪਵਿੱਤਰ ਬਾਣੀ ਆਰੰਭ ਹੋ ਰਹੀ ਹੈ, ਜਿਸ ਸ਼ਬਦ ਦੀ ਵਿਚਾਰ ਸੰਗਤਾਂ ਸਰਵਣ ਕਰ ਰਹੇ ਹੋ, ਇਸ ਸ਼ਬਦ ਦੀ ਉਥਾਨਕਾ ਮਹਾਂਪੁਰਖ ਇਹ ਦੱਸਦੇ ਸਨ, ਭਗਤ ਕਬੀਰ ਜੀ ਜਿੱਥੇ ਰਹਿੰਦੇ ਸਨ ਉੱਥੇ ਨੇੜੇ ਹੀ ਇਹ ਕਿਸੇ ਸ਼ਾਹੂਕਾਰ ਦੀ ਜਗ੍ਹਾ ਸੀ, ਤੇ ਉਸਨੇ ਸੋਚਿਆ ਬਈ ਮੈਂ ਇੱਥੇ ਆਪਣੇ ਰਹਿਣ ਦੇ ਲਈ ਇੱਕ ਬਹੁਤ ਵੱਡਾ ਮਹਿਲ ਬਣਵਾਵਾਂ, ਤੇ ਜਦੋਂ ਉਸਨੇ ਇਹ ਸੋਚਿਆ ਵੀ ਮੈਂ ਇੱਥੇ ਮਹਿਲ ਬਣਾਉਣਾ ਹੈ, ਫਿਰ ਅਚਾਨਕ ਉਸਦੀ ਨਿਗਾਹ ਭਗਤ ਨਾਮਦੇਵ ਜੀ ਦੀ ਛਪਰੀ ਵੱਲ ਚਲੀ ਗਈ। ਇਹਦੇ ਮਨ ਦੇ ਵਿੱਚ ਖਿਆਲ ਆਇਆ ਬਈ ਜੇ ਮੈਂ ਇੱਥੇ ਮਹਿਲ ਬਣਾ ਵੀ ਲਿਆ, ਆ ਇੱਥੇ ਨਾਮਦੇਵ ਦੀ ਛਪਰੀ ਹੈ ਤੇ ਇਹਨੂੰ ਵੇਖ ਕੇ ਤੇ ਮੇਰੇ ਜਿਹੜੀ ਮਹਿਲ ਦੀ ਤਾਂ ਕੋਈ ਟੌਰ ਰਹਿਣੀ ਹੀ ਨਹੀਂ ਹੈ, ਇਸ ਲਈ ਚੰਗਾ ਤਾਂ ਇਹ ਹੋਵੇ ਤੇ ਭਗਤ ਨਾਮਦੇਵ ਜੀ ਨੂੰ ਇੱਥੋਂ ਉਠਾ ਦਿੱਤਾ ਜਾਵੇ। ਉਹਨੇ ਆਪਣੇ ਨੌਕਰ ਭੇਜ ਦਿੱਤੇ ਤੇ ਉਹ ਜਾ ਕੇ ਕਹਿਣ ਲੱਗੇ, ਭਗਤ ਜੀ ਤੁਸੀਂ ਇੱਥੋਂ ਆਪਣੀ ਕੁੱਲੀ ਛੰਨ ਚੱਕ ਕੇ ਕਿਧਰੇ ਹੋਰ ਲੈ ਜਾਓ। ਉਹ ਕਹਿਣ ਲੱਗੇ, ਭਾਈ ਗੱਲ ਕੀ ਹੈ? ਕਹਿੰਦੇ, ਇੱਥੇ ਵੀ ਇੱਕ ਚੰਗੇ ਸਰਕਾਰੀ ਅਸਰ ਰਸੂਖ ਰੱਖਣ ਵਾਲਾ ਕੋਈ ਮਾਇਆਧਾਰੀ ਆਦਮੀ ਉਹਨੇ ਇੱਥੇ ਆਪਣੇ ਰਹਿਣ ਲਈ ਘਰ ਬਣਾਉਣਾ, ਔਰ ਉਹ ਚਾਹੁੰਦਾ ਇੱਥੇ ਨੇੜੇ ਤੇੜੇ ਕੋਈ ਛਪਰੀ, ਕੋਈ ਕੁੱਲੀ, ਕੋਈ ਗਰੀਬ ਆਦਮੀ ਦਾ ਘਰ ਨਹੀਂ ਹੋਣਾ ਚਾਹੀਦਾ, ਕਿਉਂਕਿ ਅਕਸਰ ਇਹ ਵੀ ਗੱਲਾਂ ਦੁਨੀਆਂ ਵਿੱਚ ਚੱਲਦੀਆਂ ਨੇ ਨਾ, ਵੀ ਜਿੱਥੇ ਕੋਈ ਮਾਇਆਧਾਰੀ ਲੋਕ ਜਿਹੜੇ ਉਹਨਾਂ ਦੇ ਬਰਾਬਰ ਦੇ ਹੁੰਦੇ ਨੇ ਉਹਨਾਂ ਦੇ ਵਿੱਚ ਹੀ ਰਹਿਣਾ ਚਾਹੁੰਦੇ ਨੇ, ਜਿੱਥੇ ਕੁਛ ਗਰੀਬ ਲੋਕ ਰਹਿੰਦੇ ਨੇ ਉਹਨਾਂ ਵਿੱਚ ਉਹ ਰਹਿਣਾ ਕਦੀ ਵੀ ਪਸੰਦ ਨਹੀਂ ਕਰਦੇ। ਇਸੇ ਲਈ ਹੁਣ ਉਹ ਕਹਿਣ ਲੱਗੇ ਸ਼ਾਹੂਕਾਰ ਦੇ ਨੌਕਰ, ਭਗਤ ਜੀ ਸਾਨੂੰ ਉਸ ਸ਼ਾਹੂਕਾਰ ਨੇ ਭੇਜਿਆ, ਤੁਸੀਂ ਕਿਧਰੇ ਹੋਰ ਚਲੇ ਜਾਓ। ਭਗਤ ਨਾਮਦੇਵ ਜੀ ਕਹਿਣ ਲੱਗੇ, ਭਲਿਓ ਲੋਕੋ, ਬਈ ਉਹ ਤੇ ਇੱਕ ਮਾਇਆਧਾਰੀ ਬੰਦਾ ਹੈ, ਉਹ ਤੇ ਕਿਸੇ ਵੀ ਥਾਂ ਤੇ ਹੋਰ ਜਾ ਕੇ ਆਪਣਾ ਘਰ ਬਣਾ ਸਕਦਾ ਹੈ ਤੇ ਅਸੀਂ ਗਰੀਬ ਹਾਂ। ਅਸੀਂ ਇੱਥੋਂ ਆਪਣੀ ਕੁਲੀ ਚੁੱਕ ਕੇ ਲੈ ਗਏ ਤੇ ਹੋਰ ਕਿੱਥੇ ਜਾਵਾਂਗੇ? ਅਸੀਂ ਸਾਡੇ ਜਾਣ ਲਈ ਰਹਿਣ ਲਈ ਤੇ ਹੋਰ ਕੋਈ ਜਗ੍ਹਾ ਵੀ ਨਹੀਂ ਹੈ। ਇਸ ਲਈ ਐਸਾ ਉਸਨੂੰ ਕੰਮ ਨਹੀਂ ਕਰਨਾ ਚਾਹੀਦਾ। ਤੇ ਜਦੋਂ ਉਹਦੇ ਨੌਕਰਾਂ ਨੇ ਵਾਪਸ ਜਾ ਕੇ ਆਖਿਆ ਬਈ ਭਗਤ ਨਾਮਦੇਵ ਜੀ ਤਾਂ ਆਹ ਗੱਲ ਕਹਿੰਦੇ ਨੇ, ਤਾਂ ਉਹ ਗੁੱਸੇ ਦੇ ਵਿੱਚ ਆਇਆ ਤੇ ਆਪਣੇ ਨੌਕਰਾਂ ਨੂੰ ਡਾਂਟਣ ਲੱਗਿਆ। ਕਹਿਣ ਲੱਗਾ, ਤੁਸੀਂ ਚੱਕ ਕੇ ਕੁੱਲੀ ਢਾ ਕੇ ਉਹਦੀ ਪਰੇ ਮਾਰਦੇ, ਉਸਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ, ਤੁਸੀਂ ਉਹਨੂੰ ਐਵੇਂ ਕਿਉਂ ਛੱਡ ਕੇ ਆਏ ਹੋ? ਤਾਂ ਉਸ ਵੇਲੇ ਭਗਤ ਨਾਮਦੇਵ ਜੀ ਨੇ ਵੈਰਾਗਮਈ ਉਪਦੇਸ਼ ਦੇਣ ਦੇ ਲਈ ਇਹ ਸ਼ਬਦ ਉਚਾਰਨ ਕੀਤਾ, ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹਹੋ ਬਿਨਸ ਜਾਏ ਝੂਠੀ ਦੇਹੀ ਰਹਾਓ। ਭਗਤ ਨਾਮਦੇਵ ਜੀ ਫਰਮਾਉਂਦੇ ਨੇ ਹਮਰੋ ਕਰਤਾ ਰਾਮ ਸਨੇਹੀ, ਬਈ ਸਾਡਾ ਤੇ ਉਹ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਨੇਹੀ ਸਾਡਾ ਮਿੱਤਰ ਹੈ, ਸਾਡਾ ਪਿਆਰਾ ਹੈ। ਕਾਹੇ ਨੇਰੇ ਨਰ ਗਰਭ ਕਰਤ ਹੋ, ਉਹ ਸ਼ਾਹੂਕਾਰ ਨੂੰ ਆਖਦੇ ਨੇ ਵੀ ਤੂੰ ਆਪਣੀ ਦੇਹ ਦਾ ਜਾਂ ਆਪਣੀ ਮਾਇਆ ਦਾ ਇੰਨਾ ਹੰਕਾਰ ਕਿਉਂ ਕਰਦਾ ਹੈ? ਬਿਨਸ ਜਾਏ ਝੂਠੀ ਦੇਹੀ, ਇਹ ਤੇਰੀ ਦੇਹ ਝੂਠੀ ਹੈ, ਇਹ ਤੇ ਕੱਚੀ ਮਟਕੀ ਹੈ ਤੇ ਇਹਨੇ ਬਹੁਤ ਛੇਤੀ ਨਾਸ ਹੋ ਜਾਣਾ। ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਾ ਕੁ ਲੱਗੇ ਠਨਕਾ। ਇਸੇ ਲਈ ਭਗਤ ਕਬੀਰ ਜੀ ਨੇ ਵੀ ਆਖਿਆ ਹੈ, ਕਬੀਰ ਗਰਭ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਾਂ ਜਾਹੋਂਗੇ ਜੋ ਕਾਂਚਰੀ ਪੋਏ ਅੰਗ। ਜਿਵੇਂ ਸੱਪ ਕੁੰਜ ਲਾ ਕੇ ਸੁੱਟ ਦਿੰਦਾ ਹੈ, ਇਸੇ ਤਰ੍ਹਾਂ ਇੱਕ ਦਿਨ ਜੀਵ ਨੇ ਆਪਣੀ ਦੇਹ ਨੂੰ ਛੱਡ ਕੇ ਵੀ ਚਲੇ ਜਾਣਾ ਹੈ। ਇਸ ਲਈ ਹੰਕਾਰ ਕਿਸ ਗੱਲ ਦਾ ਕਰਦੇ ਹੋ? ਲੋਹਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ, ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਧਨਾਸਰੀ ਰਾਗ ਦੇ ਵਿੱਚ ਅੱਗੇ ਬਾਣੀ ਭਗਤ ਨਾਮਦੇਵ ਜੀ ਦੀ ਆ ਰਹੀ ਹੈ। ਆਰੰਭ ਦੇ ਵਿੱਚ ਮੰਗਲਾਚਰਨ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲੋ ਭਗਤ ਜੀ ਉਹ ਸ਼ਾਹੂਕਾਰ ਜੋ ਇੱਕ ਆਪਣਾ ਬਹੁਤ ਵੱਡਾ ਘਰ ਮਹਿਲ ਉਸਾਰ ਰਿਹਾ ਸੀ ਤੇ ਉਸਨੂੰ ਸੰਬੋਧਨ ਕਰਕੇ ਇਹ ਸ਼ਬਦ ਉਚਾਰਨ ਕੀਤਾ ਹੈ,
ਗਹਿਰੀ ਕਰਕੇ ਨੀਵ ਖੁਦਾਈ ਉਪਰ ਮੰਡਪ ਛਾਏ।
ਲੋ ਭਗਤ ਜੀ ਫਰਮਾਉਂਦੇ ਨੇ, ਵੇਖ ਤੇਰੇ ਵਰਗੇ ਹੋਰ ਵੀ ਜਿਹੜੇ ਮਾਇਆ ਧਾਰੀ ਸਨ, ਉਹਨਾਂ ਨੇ ਆਪਣੇ ਮਹਿਲਾਂ ਦੀਆਂ ਨੀਵਾਂ ਬਹੁਤ ਗਹਿਰੀ ਦਰਤ ਡੂੰਘੀਆਂ ਪਟਵਾ ਕੇ, ਬਹੁਤ ਨੀਵੀਆਂ ਡੂੰਘੀਆਂ ਰੱਖ ਰੱਖ ਕੇ ਉਹਨਾਂ ਨੇ ਆਪਣੇ ਮਹਿਲਾਂ ਦੀਆਂ ਨਿਓਆਂ ਪਟਵਾਈਆਂ, ਉੱਪਰ ਮੰਡਪ ਛਾਏ ਤੇ ਫਿਰ ਉਹਨਾਂ ਡੂੰਘੀਆਂ ਨਿਓਆਂ ਉੱਤੇ ਤੇ ਆਪਣੇ ਰਹਿਣ ਦੇ ਲਈ ਬਹੁਤ ਵੱਡੇ ਵੱਡੇ ਮਹਿਲ ਉਸਾਰਨਾ ਕੀਤੇ।
ਮਾਰਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਤਰ ਮੂੰਡ ਬਲਾਏ।
ਪਰ ਭਗਤ ਨਾਮਦੇਵ ਜੀ ਆਖਦੇ ਨੇ, ਇੱਕ ਮਾਰਕੰਡਾ ਰਿਖੀ ਹੋਇਆ, ਇਹ ਮਰਕੰਡ ਦਾ ਪੁੱਤਰ ਸੀ ਮਾਰਕੰਡਾ ਰਿਖੀ, ਔਰ ਦੱਸਦੇ ਨੇ ਇਹਦੀ ਇੱਕ ਲੱਖ ਵਰੇ ਦੀ ਉਮਰ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਲੱਖ ਵਰਿਆਂ ਦੀ ਆਰਜਾ ਕੋਠੇ ਕੋਟ ਨਾ ਮੰਡਪ ਸਾਜੇ। ਦੇਖ ਲੋ, ਸਤਯੁਗ ਦੇ ਵਿੱਚ ਆਦਮੀ ਦੀ ਲੱਖ ਵਰੇ ਦੀ ਉਮਰ ਹੁੰਦੀ ਸੀ, ਪਰ ਉਹਨਾਂ ਨੇ ਆਪਣੇ ਰਹਿਣ ਦੇ ਲਈ ਨਾ ਘਰ ਨਾ ਕਿਲੇ ਤੇ ਨਾ ਹੀ ਮਹਿਲ ਬਣਾਏ ਸਨ, ਬਸ ਸੁਤੇ ਸਿੱਧ ਜੀਵਨ ਬਤੀਤ ਕਰਦੇ ਸਨ। ਤੇ ਉਹਦੇ ਵਿੱਚੋਂ ਇੱਥੇ ਭਗਤ ਜੀ ਉਦਾਹਰਣ ਦਿੰਦੇ ਨੇ, ਮਾਰਕੰਡੇ ਰਿਖੀ ਦੇ ਨਾਲੋਂ ਹੋਰ ਕਿਹੜਾ ਵੱਡਾ ਲੰਬੀ ਉਮਰ ਵਾਲਾ ਹੋ ਸਕਦਾ ਹੈ? ਜਿਨ ਤ੍ਰਿਣ ਤਰ ਮੂੰਡ ਬੁਲਾਏ, ਜਿਸਨੇ ਕੱਖਾਂ ਦਾ ਪੂਲਾ ਸਿਰ ਉੱਤੇ ਰੱਖ ਕੇ ਤੇ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਲੰਘਾ ਲਏ। ਦੱਸਦੇ ਨੇ ਮਾਰਕੰਡੇ ਰਿਖੀ ਦੇ ਮਨ ਦੇ ਵਿੱਚ ਇੰਨਾ ਵੈਰਾਗ ਸੀ, ਔਰ ਹੋਰ ਤੇ ਸਾਧੂ ਲੋਕ ਆਪਣੇ ਰਹਿਣ ਦੇ ਲਈ ਛੰਨ ਬਣਾ ਲੈਂਦੇ ਸਨ ਜਾਂ ਕੁੱਲੀ ਬਣਾ ਲੈਂਦੇ ਸਨ, ਤੇ ਇਹਨੇ ਉਹ ਵੀ ਨਹੀਂ ਬਣਾਈ। ਮਾਰਕੰਡੇ ਰਿਖੀ ਦੇ ਕੋਲੇ ਕੱਖਾਂ ਦਾ ਪੂਲਾ ਹੁੰਦਾ ਸੀ, ਜੇ ਤਾਂ ਮੀਂਹ ਪੈਂਦਾ ਤਾਂ ਉਹਨੂੰ ਸਿਰ ਤੇ ਰੱਖ ਲੈਂਦਾ, ਜੇ ਹਵਾ ਤੇਜ਼ ਚੱਲਦੀ ਸਾਈਡ ਤੇ ਖੜਾ ਕਰ ਲੈਂਦਾ। ਬਸ ਉਸ ਕੱਖਾਂ ਦੇ ਪੂਲੇ ਦੇ ਨਾਲ ਲੱਖ ਵਰੇ ਲੰਘਾ ਲਏ ਸੀ। ਇਸੇ ਲਈ ਭਗਤ ਜੀ ਨੇ ਉਹਦੀ ਉਦਾਹਰਣ ਦਿੱਤੀ ਹੈ, ਬਈ ਵੇਖ ਲੋ ਮਾਰਕੰਡੇ ਰਿਖੀ ਦੇ ਨਾਲੋਂ ਹੋਰ ਵੱਡੀ ਉਮਰ ਵਾਲਾ ਕੌਣ ਹੋ ਸਕਦਾ ਹੈ ਜਿਨੇ ਕੱਖਾਂ ਦਾ ਪੂਲਾ ਸਿਰ ਉੱਤੇ ਰੱਖ ਕੇ ਤੇ ਵੇਖ ਲੋ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਪੂਰੇ ਕਰ ਲਏ।
ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ ਰਹਾਓ।
ਲੋ ਭਗਤ ਜੀ ਕਹਿੰਦੇ ਨੇ ਬਈ ਸਾਡਾ ਤੇ ਸਨੇਹੀ ਪਿਆਰਾ ਉਹ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ, ਪਰ ਨਾਲ ਹੀ ਭਗਤ ਜੀ ਕਹਿੰਦੇ ਨੇ ਮਨੁੱਖ ਤੂੰ ਕਾਹਦੇ ਲਈ ਮਾਇਆ ਦਾ ਹੰਕਾਰ ਕਰਦੈ, ਤੀਆ ਜਿਸ ਦੇਹ ਦਾ ਤੂੰ ਹੰਕਾਰ ਕਰਦੈ ਇਹ ਵੀ ਝੂਠੀ ਹੈ ਤੇ ਇਹਨੇ ਨਾਸ ਹੋ ਜਾਣਾ ਹੈ।
ਮੇਰੀ ਮੇਰੀ ਕਹਿਰੋ ਕਰਤੇ ਦੁਰਯੋਧਨ ਸੇ ਭਾਈ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਅੱਗੇ ਫੇਰ ਉਹ ਸ਼ਾਹੂਕਾਰ ਨੂੰ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ, ਵੇਖ ਤੇਰੇ ਵਾਂਗੂ ਮੇਰੀ ਮੇਰੀ ਕਹਿਰੋਂ ਵੀ ਕਰਦੇ ਸਨ। ਇੱਕ ਚੰਦਰਬੰਸੀ ਖਾਨਦਾਨ ਦੇ ਵਿੱਚ ਵੀ ਗੁਰੂ ਨਾਮ ਕਰਕੇ ਰਾਜਾ ਹੋਇਆ, ਉਸ ਤੋਂ ਕੈਰਵਾਂ ਦੀ ਬੰਸ਼ ਚਲੀ ਹੈ। ਲੋ ਭਗਤ ਜੀ ਕਹਿੰਦੇ ਨੇ ਜਿਹੜੇ ਕੈਰੋਂ ਸਨ, ਕੈਰੋਂ ਪਾਂਡਵ ਇਹ ਹੈ ਤੇ ਇਹ ਸਕੇ ਸਨ ਚਾਚੇ ਤਾਏ ਦੇ ਪੁੱਤ, ਪਰ ਮੇਰੀ ਮੇਰੀ ਕੈਰੋਂ ਕਰਤੇ, ਜਿਹੜੇ ਕੈਰਵ ਸਨ ਬੜੇ ਹੰਕਾਰੀ ਸਨ, ਇਹ ਮੇਰੀ ਮੇਰੀ ਕਰਦੇ ਰਹੇ। ਦੁਰਯੋਧਨ ਸੇ ਭਾਈ, ਦੁਰਯੋਧਨ ਵਰਗੇ ਇਹ 100 ਭਰਾ ਸਨ ਔਰ ਹਰ ਥਾਂ ਤੇ ਮੇਰੀ ਮੇਰੀ ਇਹ ਕਰਦੇ ਰਹੇ ਵੀ ਆਹ ਵੀ ਚੀਜ਼ ਮੇਰੀ ਹੈ, ਉਹ ਵੀ ਮੇਰੀ ਹੈ, ਬਸ ਇਸ ਮੈਂ ਮੇਰੀ ਦੇ ਵਿੱਚ ਹੀ ਇਹ ਬਰਬਾਦ ਹੋ ਗਏ।
ਬਰ ਹੈ ਜੋਜਨ ਛਤਰ ਚਲੈ ਥਾ ਦੇਹੀ ਗਿਰਜਨ ਖਾਈ।
ਲੋ ਭਗਤ ਨਾਮਦੇਵ ਜੀ ਫਰਮਾਉਂਦੇ ਨੇ ਵੇਖ ਲੋ ਦੁਰਯੋਧਨ ਦਾ ਛਤਰ 12 ਜੋਜਨ ਦੇ ਵਿੱਚ 48 ਕੋਹ ਦੇ ਵਿੱਚ ਝੁਲਦਾ ਸੀ। ਦੇਹੀ ਗਿਰ ਜਨਾ ਖਾਈ, ਇਹ ਸੰਪਰਦਾਇ ਵਿੱਚ ਮੁੱਖ ਪਾਠ ਨੰਨਾ ਵੱਖਰਾ ਕਰਵਾਇਆ ਜਾਂਦਾ। ਦੱਸਦੇ ਨੇ ਜਿਸਦਾ 12 ਯੋਜਨਾ ਦੇ ਵਿੱਚ ਛਤਰ ਚੱਲਦਾ ਸੀ ਉਹਦੀ ਦੇਹ ਨੂੰ ਗਿਲਜਾਂ ਨੇ ਵੀ ਨਹੀਂ ਖਾਧਾ। ਉਹਦੇ ਪਿੱਛੇ 2 ਕਾਰਨ ਦੱਸੇ ਜਾਂਦੇ ਸਨ। ਇੱਕ ਤਾਂ ਇਸਦੀ ਦੇਹ ਬੱਜਰ ਦੀ ਸੀ, ਇਸ ਲਈ ਗਿਲਜਾਂ ਇਸ ਨੂੰ ਖਾ ਨਹੀਂ ਸਕੀਆਂ। ਦੂਸਰਾ ਇਹਦਾ ਕਾਰਨ ਇਹ ਸੀ ਇਹ ਮਹਾਨ ਪਾਪੀ ਸੀ, ਇਹ ਪਾਪੀ ਜਾਣ ਕੇ ਉਹਨਾਂ ਗਿਲਜਾਂ ਨੇ ਵੀ ਇਹਦੀ ਦੇਹ ਨੂੰ ਨਾ ਖਾਧਾ। ਬਈ ਕਿਧਰੇ ਅਸੀਂ ਵੀ ਇਹਦਾ ਮਾਸ ਖਾ ਕੇ ਕਿਧਰੇ ਹੋਰ ਨਾ ਪਾਪਾਂ ਦਾ ਫਲ ਭੋਗਣ ਵਾਸਤੇ ਜਾਣਾ ਪੈ ਜਾਵੇ, ਅੱਗੇ ਅਸੀਂ ਗਿਲਜਾਂ ਬਣੀਆਂ ਹੋਈਆਂ ਹਾਂ। ਲਓ ਇਹ ਮੁੱਖ ਪਾਠ ਗਿਰਜ ਨਾ ਖਾਈ ਇਹੀ ਕਰਵਾਇਆ ਜਾਂਦਾ, ਪਰ ਕੁਛ ਵਿਦਵਾਨ ਗਿਰਜਨ ਇਕੱਠਾ ਵੀ ਪਾਠ ਕਰਦੇ ਨੇ, ਕਿਉਂਕਿ ਇਹ ਇੱਕ ਭਗਤ ਜੀ ਨੇ ਨਸੀਹਤ ਦੇਣੀ ਸੀ ਬਈ ਵੇਖ ਲੋ ਜਿਸ ਦੁਰਯੋਧਨ ਦਾ 12 ਯੋਜਨ ਦੇ ਵਿੱਚ ਛਤਰ ਝੁਲਦਾ ਸੀ ਤੇ ਉਹਦੀ ਦੇਹ ਨੂੰ ਗਿਲਜਾਂ ਨਹੀਂ ਖਾਧਾ, ਜਿਵੇਂ ਕਹਿੰਦੇ ਉਹਦੀ ਦੇਹ ਨੂੰ ਇੱਲਾਂ ਨੇ ਕਾਂ ਕੁੱਤਿਆਂ ਨੇ ਖਾਧਾ, ਇਹ ਵੀ ਇੱਕ ਨਿਰਾਦਰੀ ਭਰੀ ਗੱਲ ਹੁੰਦੀ ਹੈ ਨਾ, ਤੇ ਹੋਵੇ ਰਾਜਾ ਉਹਦੀ ਦੇਹ ਨੂੰ ਗਿਲਜਾਂ ਖਾਣ ਇੱਲਾਂ ਖਾਣ, ਵੀ ਇਹ ਉਹਦੀ ਹਾਲਤ ਹੋਈ ਹੰਕਾਰ ਦੇ ਕਾਰਨ। ਇਸੇ ਤਰ੍ਹਾਂ ਇਹਦੇ ਬਾਰੇ ਇਹ ਵੀ ਸਾਖੀ ਪ੍ਰਸਿੱਧ ਹੈ। ਦੱਸਦੇ ਨੇ ਜਦੋਂ ਪਾਂਡਵਾਂ ਨੇ ਅਸ਼ਵਮੇਧ ਜਾ ਕੀਤਾ ਤੇ ਇਹ ਜਿਹੜੇ ਕੈਰਵ ਸਨ ਇਹ ਬੜੇ ਇਸ ਗੱਲ ਤੇ ਔਖੇ ਹੋਏ ਵੀ ਇਹਨਾਂ ਦੀ ਇੰਨੀ ਵੀ ਚੜਾਈ ਕਿਉਂ ਹੈ, ਇਹ ਕਿਵੇਂ ਇਹਨਾਂ ਨੇ ਅਸ਼ਵਮੇਧ ਜਾ ਕੀਤਾ। ਫਿਰ ਇਹਨਾਂ ਸੋਚਿਆ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਦਾ ਰਾਜ ਪਾਕ ਸਾਰੀ ਵਪੂਤੀ ਹਥਿਆ ਲਈਏ। ਇੱਕ ਇਹਨਾਂ ਪਾਂਡਵਾਂ ਦਾ ਮਾਮਾ ਸੀ ਸ਼ਕੁਨੀ, ਇਹਨੂੰ ਇਹਨਾਂ ਨੇ ਸਿਖਾ ਕੇ ਪਾਂਡਵਾਂ ਕੋਲ ਭੇਜਿਆ ਤੇ ਉਹਨਾਂ ਨੂੰ ਜੂਆ ਖੇਡਣ ਦੀ ਆਦਤ ਪਾ ਦਿੱਤੀ ਤੇ ਪਾਂਡਵ ਜੂਆ ਖੇਡਣ ਲੱਗ ਪਏ। ਜੂਆ ਖੇਡਦਿਆਂ ਖੇਡਦਿਆਂ ਰਾਜ ਪਾਕ ਵੀ ਹਾਰ ਗਏ, ਫੌਜਾਂ ਵੀ ਹਾਰ ਗਏ ਤੇ ਖਜ਼ਾਨੇ ਵੀ ਹਾਰ ਗਏ ਤੇ ਅਖੀਰ ਤੇ ਇਹਨਾਂ ਨੇ ਦਰੋਪਦੀ ਜਿਹੜੀ ਇਹਨਾਂ ਦੀ ਪਾਂਡਵਾਂ ਦੀ ਵੀ ਘਰਵਾਲੀ ਸੀ ਉਹ ਵੀ ਇਹਨਾਂ ਨੇ ਦਾਤ ਹੀ ਲਾ ਦਿੱਤੀ ਤੇ ਅਖੀਰ ਦੇ ਉੱਤੇ ਜਦੋਂ ਇਹ ਦੁਰਯੋਧਨ ਦਰੋਪਦੀ ਦੀ ਵੀ ਇਹ ਬੇਇੱਜ਼ਤੀ ਕਰਨ ਲੱਗਿਆ ਤਾਂ ਉਸ ਵੇਲੇ ਕ੍ਰਿਸ਼ਨ ਜੀ ਨੇ ਫਿਰ ਉਹਦੀ ਸਹਾਇਤਾ ਕੀਤੀ ਤੇ ਫਿਰ ਕ੍ਰਿਸ਼ਨ ਜੀ ਨੇ ਵਿੱਚ ਪੈ ਕੇ ਇਹਨਾਂ ਦੋਹਾਂ ਦੀ ਸੁਲਾ ਸਫਾਈ ਵੀ ਕਰਾਉਣਾ ਚਾਹੀ ਦੋਹਾਂ ਧਿਰਾਂ ਦੀ, ਪਰ ਇਹ ਦੁਰਯੋਧਨ ਨਾ ਮੰਨਿਆ। ਫਿਰ ਕੁਰਸ਼ੇਤਰ ਤੇ ਜੰਗ ਹੋਇਆ, ਉਸ ਜੰਗ ਦੇ ਵਿੱਚ ਫਿਰ ਦੁਰਯੋਧਨ ਨੂੰ ਭੀਮ ਸੈਨ ਨੇ ਮਾਰਿਆ ਸੀ, ਇਸ ਤਰ੍ਹਾਂ ਇਹਦੀ ਹਾਲਤ ਹੋਈ। ਵੇਖ ਲੋ ਦੁਰਯੋਧਨ ਵਰਗੇ ਜਿਹੜੇ 100 ਭਰਾ ਸਨ ਤੇ ਮੇਰੀ ਮੇਰੀ ਕਰਦੇ ਸਨ, ਕ੍ਰਿਸ਼ਨ ਜੀ ਨੇ ਆਖਿਆ ਸੀ ਤੁਸੀਂ ਪਾਂਡੂ ਤੁਹਾਡੇ ਭਰਾ ਨੇ, ਤੁਸੀਂ 5 ਪਿੰਡਾਂ ਦੀ ਧਰਤੀ ਦੇ ਦਿਓ ਤੇ ਇਹ ਉਹਦੇ ਉੱਤੇ ਗੁਜ਼ਾਰਾ ਕਰ ਲੈਣਗੇ। ਤੇ ਦੁਰਯੋਧਨ ਕਹਿਣ ਲੱਗਾ, ਮੈਂ ਤੇ ਸੂਈ ਦੇ ਨੱਕੇ ਜਿੰਨੀ ਵੀ ਇਹਨਾਂ ਨੂੰ ਧਰਤੀ ਨਹੀਂ ਦੇਣੀ। ਦੇਖ ਲੋ ਮੇਰੀ ਮੇਰੀ ਕਰਦੇ ਸੀ ਨਾ, ਪਰ ਵੇਖ ਲੋ ਜਿਨ੍ਹਾਂ ਦਾ 12 ਯੋਜਨ ਦੇ ਵਿੱਚ ਛਤਰ ਚੱਲਦਾ ਸੀ। ਦੱਸਦੇ ਨੇ ਇੱਕ ਵਾਰੀ ਦੁਰਯੋਧਨ ਨੇ ਭੀਸ਼ਮ ਪਿਤਾਮਾ ਨੂੰ ਮਿਲਣ ਵਾਸਤੇ ਜਾਣਾ ਸੀ, ਉੱਥੇ ਵੀ 12 ਯੋਜਨ ਦਾ ਫਾਸਲਾ ਸੀ ਤੇ ਇਹਨੇ ਆਖਿਆ ਵੀ ਸਾਰੀ ਥਾਂ ਤੇ ਵੀ ਉਹ ਸ਼ਾਨ ਦਾ ਪ੍ਰਬੰਧ ਕੀਤਾ ਜਾਵੇ। ਦੱਸਦੇ ਨੇ 12 ਯੋਜਨ ਤੱਕ ਵੀ ਸਾਰੀ ਥਾਂ ਦੇ ਉੱਤੇ ਸ਼ਾਨ ਦਾ ਪ੍ਰਬੰਧ ਕੀਤਾ, ਛਾਇਆਵਾਨ ਲੱਗੇ ਸਨ। 12 ਯੋਜਨ 48 ਕੋਹ ਦੇ ਵਿੱਚ ਜਿਵੇਂ ਕਹਿੰਦੇ ਪੰਡਾਲੀ ਲਾਏ ਵੀ ਉਹਦੇ ਛਾਵੇਂ ਛਾਵੇਂ ਤੁਰ ਕੇ ਗਿਆ ਸੀ। ਇਉਂ 12 ਯੋਜਨ ਦੇ ਵਿੱਚ ਇਹਦਾ ਛਤਰ ਝੂਲਦਾ ਸੀ ਤੇ ਨਵੇਂ ਵਿਦਵਾਨਾਂ ਨੇ ਇਹਦਾ ਅਰਥ ਇਹ ਵੀ ਕੀਤਾ ਵੀ 12 ਯੋਜਨ ਦੇ ਵਿੱਚ 48 ਕੋਹ ਦੇ ਵਿੱਚ ਇਸਦਾ ਛਤਰ ਝੂਲਦਾ ਸੀ, ਭਾਵ ਇੰਨਾ ਇਸਦਾ ਰਾਜ ਸੀ। ਪਰ 12 ਯੋਜਨ ਤਾਂ ਬਹੁਤ ਛੋਟੀ ਜਿਹੀ ਗੱਲ ਹੀ ਹੈ ਜੇ ਰਾਜ ਦੀ ਗੱਲ ਕਰੀਏ। ਵੀ ਇਹਦਾ ਛਤਰ 12 ਯੋਜਨ ਦੇ ਵਿੱਚ ਚੱਲਦਾ ਸੀ, ਇਹਦਾ ਮਤਲਬ ਦੂਜਾ ਇਹ ਵੀ ਹੈ ਜਦੋਂ ਇਹ ਕਿਧਰੇ ਜਾਂਦਾ ਸੀ ਇਹਦੇ ਕੋਲੇ ਇੰਨੀਆਂ ਫੌਜਾਂ ਸਨ ਤੇ ਛਤਰ ਝੂਲਦੇ ਸਨ ਵੀ 12 ਯੋਜਨ ਤੱਕ ਸਾਰਾ ਰਸਤਾ ਉਸ ਵੇਲੇ ਬਲਾਕ ਹੋ ਜਾਂਦਾ ਸੀ ਜਦੋਂ ਇਸਨੇ ਫੌਜਾਂ ਸਮੇਤ ਜਾਣਾ ਹੁੰਦਾ ਸੀ। ਪਰ ਦੇਖ ਲਓ ਅਖੀਰ ਤੇ ਇਹਦੀ ਦੇਹ ਨੂੰ ਗਿਲ ਜਾਂ ਨਹੀਂ ਖਾਧਾ ਤੇ ਜਾਂ ਉਹਨਾਂ ਨੇ ਵੀ ਨਾ ਖਾਧਾ ਕਿਉਂਕਿ ਇਹ ਪਾਪੀ ਜਾਣ ਕੇ ਇਹਦੀ ਦੇਹ ਨੂੰ ਕਿਸੇ ਨੇ ਨਾ ਖਾਧਾ।
ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਰੀ।
ਲੋ ਭਗਤ ਨਾਮਦੇਵ ਜੀ ਹੋਰ ਉਦਾਹਰਣ ਦਿੰਦੇ ਨੇ, ਵੇਖ ਲੋ ਵੀ ਜਿਹੜਾ ਰਾਵਣ ਸੀ ਉਹਦੀ ਸਾਰੀ ਸੋਨੇ ਦੀ ਲੰਕਾ ਸੀ ਤੇ ਵੇਖ ਲੋ ਰਾਵਣ ਸੇ ਅਧਕਾਰੀ ਜਿਹੜੇ ਰਾਵਣ ਵਰਗੇ ਹੋਰ ਵੱਡੇ ਵੱਡੇ ਰਾਜੇ ਵੀ ਹੋਏ ਨੇ। ਦੇਖ ਲੋ ਰਾਵਣ ਦੀ ਸਾਰੀ ਲੰਕਾ ਹੀ ਸੋਨੇ ਦੀ ਬਣੀ ਹੋਈ ਸੀ, ਕਿੰਨਾ ਉਹ ਅਮੀਰ ਹੋਵੇਗਾ। ਪਰ ਭਗਤ ਜੀ ਕਹਿੰਦੇ ਨੇ ਜਿਹੜੇ ਇਹਦੇ ਨਾਲੋਂ ਵੀ ਹੋਰ ਵੱਡੇ ਵੱਡੇ ਰਾਜੇ ਹੋ ਚੁੱਕੇ ਹਨ।
ਕਹਾ ਪਇਓ ਦਰਬਾਂ ਦੇ ਹਾਥੀ ਖਿਨ ਮੈਂ ਪਈ ਪਰਾਈ।
ਲੋ ਭਗਤ ਜੀ ਕਹਿੰਦੇ ਨੇ ਕੀ ਹੋ ਗਿਆ ਜੇ ਰਾਵਣ ਨੇ ਆਪਣੇ ਦਰਵਾਜ਼ੇ ਦੇ ਮੂਹਰੇ ਹਾਥੀ ਵੀ ਬੰਨ ਲਏ। ਇਹ ਵੀ ਇੱਕ ਰਾਜਿਆਂ ਦੀ ਸ਼ਾਨ ਹੁੰਦੀ ਸੀ ਵੀ ਉਹ ਆਪਣੇ ਮਹਿਲਾਂ ਦੇ ਸਾਹਮਣੇ ਹਾਥੀ ਬੰਨਦੇ ਸਨ ਵੀ ਪਤਾ ਲੱਗੇ ਵੀ ਹਾਂ ਇਹ ਰਾਜੇ ਦਾ ਘਰ ਹੈ, ਜਾਂ ਕਿਲਿਆਂ ਦੇ ਦਰਵਾਜ਼ੇ ਮੂਹਰੇ ਹਾਥੀ ਬੰਨੇ ਜਾਂਦੇ ਸਨ। ਪਰ ਭਗਤ ਜੀ ਕਹਿੰਦੇ ਕੀ ਹੋ ਗਿਆ ਜੇ ਉਹਨਾਂ ਨੇ ਕਿਲਿਆਂ ਦੇ ਦਰਵਾਜ਼ੇ ਤੇ ਹਾਥੀ ਬੰਨ ਲਏ। ਖਿਨ ਮੈਂ ਪਈ ਪਰਾਈ, ਪਰ ਉਹ ਸਾਰੀ ਲੰਕਾ ਖਿਨ ਦੇ ਵਿੱਚ ਹੀ ਪਰਾਈ ਹੋ ਗਈ। ਰਾਵਣ ਦੀ ਅੱਖਾਂ ਮੀਟਣ ਦੀ ਡੇਰ ਸੀ ਤੇ ਉਸੇ ਵੇਲੇ ਸਾਰੀ ਲੰਕਾ ਦਾ ਮਾਲਕ ਭਪੀਖਣ ਬਣ ਗਿਆ।
ਦੁਰਵਾਸਾ ਸਿਉਂ ਕਰਤ ਠਕੌਰੀ ਜਾਦਵ ਇਹ ਫਲ ਪਾਏ।
ਲੋ ਭਗਤ ਨਾਮਦੇਵ ਜੀ ਫਰਮਾਉਂਦੇ ਨੇ, ਵੇਖ ਲੋ ਵੀ ਦੁਰਵਾਸਾ ਇੱਕ ਰਿਸ਼ੀ ਹੋਇਆ, ਇਸ ਨੂੰ ਸ਼ਿਵਜੀ ਦਾ ਵੀ ਅਵਤਾਰ ਮੰਨਿਆ ਗਿਆ ਹੈ, ਪਰ ਇਹ ਬੜਾ ਕ੍ਰੋਧੀ ਤੇ ਬਹੁਤ ਤਾਮਸੀ ਸੁਭਾਅ ਵਾਲਾ ਸੀ। ਕਹਿੰਦੇ ਨੇ ਇਹ ਕ੍ਰਿਸ਼ਨ ਜੀ ਦਾ ਪੋਤਰਾ ਸੀ ਜਿਸਦਾ ਨਾਮ ਸਾਂਭ ਲਿਖਿਆ ਹੋਇਆ। ਕੁਛ ਯਾਦਵਾਂ ਨੇ ਉਸ ਕ੍ਰਿਸ਼ਨ ਜੀ ਦੇ ਪੋਤਰੇ ਸਾਂਭ ਦੇ ਬੀਬੀਆਂ ਵਾਲੇ ਕੱਪੜੇ ਪਾ ਕੇ ਤੇ ਐਨ ਜਿਵੇਂ ਕੋਈ ਗਰਭਵਤੀ ਔਰਤ ਹੁੰਦੀ ਉਸ ਤਰ੍ਹਾਂ ਦਾ ਸਾਰਾ ਚਿੰਨ ਚੱਕਰ ਬਣਾ ਕੇ ਦੁਰਵਾਸਾ ਕੋਲ ਲੈ ਗਏ ਤੇ ਜਾ ਕੇ ਮਜ਼ਾਕ ਨਾਲ ਕਹਿਣ ਲੱਗੇ, ਗੁਰੂ ਜੀ ਦੱਸੋ ਇਸ ਲੜਕੀ ਦੇ ਕੀ ਹੋਵੇਗਾ। ਤੇ ਜਦੋਂ ਇਹ ਗੱਲ ਆਖੀ ਦੁਰਵਾਸਾ ਰਿਸ਼ੀ ਕਹਿਣ ਲੱਗਾ, ਤੁਸੀਂ ਜਾਣਦੇ ਹੋ ਮਹਾਂਪੁਰਖਾਂ ਦੇ ਨਾਲ ਮਜ਼ਾਕ ਨਹੀਂ ਕਰੀਦੇ। ਕਿਸੇ ਕਵੀ ਨੇ ਲਿਖਿਆ ਹੈ, ਸੰਤਨ ਸੇਤੀ ਮਸ਼ਕਰੀ ਕੁੱਲ ਡੋਬਣ ਕੀ ਰੀਤ। ਜਿਹੜੇ ਲੋਕ ਸੰਤਾਂ ਦੇ ਨਾਲ ਮਾਹੌਲ ਠੱਠਾ ਕਰਦੇ ਨੇ ਉਹ ਕੁੱਲ ਡੋਬਣ ਦੀ ਇਹ ਗੱਲ ਹੁੰਦੀ ਹੈ। ਪਰ ਇਹ ਯਾਦਵ ਬਾਜ ਨਾ ਆਈ, ਕਹਿਣ ਲੱਗੇ ਤੂੰ ਸਾਡੇ ਘਰ ਦਾ ਅੰਨ ਪਾਣੀ ਛਕਦਾ ਹੈ, ਤੂੰ ਸਾਡਾ ਧਰਮ ਗੁਰੂ ਹੈ, ਤੂੰ ਸਾਨੂੰ ਇਹ ਨਹੀਂ ਦੱਸ ਸਕਦਾ ਇਹਦੇ ਕੀ ਹੋਵੇਗਾ। ਉਹਨੇ ਗੁੱਸੇ ਵਿੱਚ ਆ ਕੇ ਕਹਿ ਦਿੱਤਾ, ਅੱਛਾ ਹੁਣ ਇਹਦੇ ਉਹ ਹੋਵੇਗਾ ਜਿਹੜਾ ਤੁਹਾਡੀ ਸਾਰੀ ਕੁੱਲ ਦਾ ਖਾਤਮਾ ਕਰੇਗਾ। ਬਸ ਬਚਨ ਹੋ ਗਏ, ਸਾਧੂ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਜਦੋਂ ਉਹ ਉਹਦੇ ਪੇਟ ਦੇ ਉੱਤੋਂ ਉਹ ਜਾ ਕੇ ਬਾਟਾ ਖੋਲਿਆ ਤੇ ਕੀ ਵੇਖਿਆ, ਉਹਦੇ ਵਿੱਚੋਂ ਖਲੋਹੇ ਦਾ ਮੂਸਲ ਨਿਕਲਿਆ, ਲੋਹੇ ਦਾ ਟੁਕੜਾ। ਤੇ ਕ੍ਰਿਸ਼ਨ ਜੀ ਨੇ ਤੇ ਹੋਰ ਯਾਦਵਾਂ ਨੇ ਉਸ ਨੂੰ ਰੇਤ ਰੇਤ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਇੱਕ ਛੋਟਾ ਜਿਹਾ ਹਿੱਸਾ ਸੀ ਟੁਕੜਾ, ਉਹ ਇੱਕ ਮੱਛੀ ਨਿਗਲ ਗਈ ਤੇ ਇਸ ਤਰ੍ਹਾਂ ਇਹ ਆਪਣੇ ਜਾਣੇ ਨਿਸ਼ਚਿੰਤ ਹੋ ਗਏ। ਕੁਛ ਸਮੇਂ ਤੋਂ ਬਾਅਦ ਉੱਥੇ ਇੱਕ ਸਰਕੜਾ, ਇੱਕ ਦੱਬ ਜੀ ਵਰਗਾ ਘਾਹ ਪੈਦਾ ਹੋ ਗਿਆ ਜਿੱਥੇ ਉਹ ਮੂਸਲ ਰੇਤ ਕੇ ਸੁੱਟਿਆ ਸੀ। ਔਰ ਦੱਸਦੇ ਨੇ ਦੁਆਰਕਾ ਦੇ ਨੇੜੇ ਪ੍ਰਭਾਸ ਖੇਤਰ ਨਾਮ ਦਾ ਇੱਕ ਤੀਰਥ ਹੈ। ਇਹ ਯਾਦਵ ਉੱਥੇ ਜਾ ਕੇ ਇਕੱਠੇ ਹੋਏ। ਇਹਨਾਂ ਨੇ ਸ਼ਰਾਬ ਪੀਤੀ ਤੇ ਆਪਸ ਵਿੱਚ ਲੜਾਈ ਝਗੜਾ ਸ਼ੁਰੂ ਹੋ ਗਿਆ। ਫਿਰ ਉਹ ਸਰਕੜੇ ਤੇ ਦਬ ਦੇ ਨਾਲ ਹੀ ਲੜ ਲੜ ਕੇ ਇਹ ਲਹੂ ਲੁਹਾਨ ਹੋ ਗਏ। 18 ਖੂਨੀਆਂ ਉੱਥੇ ਇਹਨਾਂ ਦੀ ਫੌਜ ਮਰੀ, ਕਿਉਂਕਿ ਇਹਨਾਂ ਦੀ ਗਿਣਤੀ 56 ਕਰੋੜ ਯਾਦਵਾਂ ਦੀ ਗਿਣਤੀ ਉਸ ਵੇਲੇ ਲਿਖੀ ਗਈ ਹੈ। ਇਹ 56 ਕਰੋੜ ਯਾਦਵ ਉਸ ਜੰਗ ਦੇ ਵਿੱਚ ਆਪਸੀ ਲੜਾਈ ਵਿੱਚ ਮਾਰੇ ਗਏ ਤੇ ਕ੍ਰਿਸ਼ਨ ਜੀ ਵੀ ਆਖਰ ਯਾਦਵਾਂ ਦੇ ਵਿੱਚੋਂ ਹੀ ਸਨ। ਉਹ ਜਿਹੜਾ ਲੋਹੇ ਦਾ ਟੁਕੜਾ ਮੱਛੀ ਨਿਕਲ ਗਈ ਸੀ ਤੇ ਉਹ ਕਿਸੇ ਸ਼ਿਕਾਰੀ ਨੇ ਮੱਛੀ ਪਕੜ ਲਈ, ਜਿਹੜਾ ਲੋਹਾ ਸੀ ਉਹਨੂੰ ਸ਼ੁੱਧ ਲੋਹਾ ਜਾਣ ਕੇ ਉਹਨੇ ਤੀਰ ਦੀ ਮੁਖੀ ਬਣਾ ਲਈ ਤੇ ਬਾਹਰ ਸ਼ਿਕਾਰ ਖੇਡਣ ਵਾਸਤੇ ਨਿਕਲਿਆ। ਕਬੀਰ ਜੀ ਕਿਸੇ ਇਕਾਂਤ ਥਾਂ ਤੇ ਬੈਠੇ ਕੁਛ ਵਿਚਾਰ ਕਰ ਰਹੇ ਸਨ ਤੇ ਉਸਨੇ ਭੁਲੇਖੇ ਦੇ ਨਾਲ, ਸ਼ਾਇਦ ਕੋਈ ਹਰਨ ਬੈਠਾ, ਉਹਨੇ ਕ੍ਰਿਸ਼ਨ ਜੀ ਨੂੰ ਤੀਰ ਮਾਰ ਦਿੱਤਾ ਤੇ ਜਦੋਂ ਕੋਲ ਗਿਆ ਤੇ ਕ੍ਰਿਸ਼ਨ ਜੀ ਸਨ, ਪਰ ਉਹ ਤੀਰ ਛਾਤੀ ਵਿੱਚ ਖੁੱਭ ਚੁੱਕਿਆ ਸੀ ਤੇ ਉਸ ਸ਼ਿਕਾਰੀ ਨੇ ਜਾ ਕੇ ਪਛਤਾਵਾ ਵੀ ਕੀਤਾ, ਖਿਮਾ ਵੀ ਮੰਗੀ, ਪਰ ਕ੍ਰਿਸ਼ਨ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਸਾਡੇ ਗੁਰੂ ਦਾ ਬਚਨ ਸੀ ਉਹ ਹੁਣ ਪੂਰਾ ਤੇ ਹੋਣਾ ਹੀ ਸੀ। ਤੇ ਦੇਖ ਲੋ ਦੁਰਬਾਸ਼ਾ ਰਿਖੀ ਦੇ ਨਾਲ ਵੀ ਯਾਦਵਾਂ ਨੇ ਠਗੌਰੀ ਦਾ ਅਰਥ ਵੀ ਉਹ ਇੱਕ ਮਸ਼ਕਰੀ ਕੀਤੀ ਸੀ, ਮਜ਼ਾਕ ਕੀਤਾ ਸੀ ਤੇ ਯਾਦਵ ਇਹ ਫਲ ਪਾਏ। ਵੇਖ ਲੋ ਯਾਦਵਾਂ ਨੇ ਵੀ ਇਹ ਫਲ ਪ੍ਰਾਪਤ ਕੀਤਾ, ਕੁਲ ਦਾ ਨਾਸ਼ ਕਰਵਾ ਲਿਆ।
ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ।
ਲੋ ਭਗਤ ਨਾਮਦੇਵ ਜੀ ਕਹਿੰਦੇ ਨੇ, ਸਾਡੇ ਆਪਣੇ ਉੱਤੇ, ਸਾਡੇ ਆਪਣੇ ਦਾਸਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਨਾਮ ਦਿਓ ਹਰ ਗੁਣ ਗਾਏ। ਨਾਮਦੇਵ ਤੇ ਹਰ ਵੇਲੇ ਵਾਹਿਗੁਰੂ ਦੇ ਗੁਣ ਹੀ ਗਾ ਰਿਹਾ ਹੈ, ਵੀ ਜੋ ਵੀ ਕੁਛ ਹੋ ਰਿਹਾ ਹੈ ਉਹਦੇ ਪਾਣੀ ਵਿੱਚ ਸਮਝ ਰਿਹਾ ਹੈ। ਦੱਸਦੇ ਨੇ ਜਦੋਂ ਭਗਤ ਨਾਮਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਤਾਂ ਉਸ ਵੇਲੇ ਉਹ ਸ਼ਾਹੂਕਾਰ ਜਿਹੜਾ ਭਗਤ ਕਬੀਰ ਜੀ ਦੇ ਨੇੜੇ ਆਪਣਾ ਮਹਿਲ ਤਿਆਰ ਕਰਵਾ ਰਿਹਾ ਸੀ ਔਰ ਉੱਪਰੀ ਮੰਜ਼ਿਲ ਤੇ ਛੱਤ ਪੈਣੀ ਸੀ, ਜਿਵੇਂ ਕੋਈ ਉਹ ਕਾਲਬ ਹੋ ਚੁੱਕਿਆ ਸੀ ਤੇ ਇਹ ਵੀ ਉੱਥੇ ਦੇਖਣ ਵਾਸਤੇ ਚੜ ਗਿਆ ਤੇ ਉੱਥੇ ਨੌਕਰ ਚਾਕਰ ਜਿਹੜੇ ਕੋਈ ਕੰਮ ਕਰ ਰਹੇ ਸਨ ਉਹਨਾਂ ਨੂੰ ਘੂਰ ਰਿਹਾ ਸੀ, ਜਿਵੇਂ ਆਮ ਮਾਇਆ ਧਾਰੀਆਂ ਦਾ ਸੁਭਾਅ ਹੀ ਹੁੰਦਾ ਹੈ, ਨੋਕ ਟੋਕ ਕਰਨੀ, ਆਹ ਠੀਕ ਨਹੀਂ ਕੀਤਾ, ਉਹ ਠੀਕ ਨਹੀਂ ਕੀਤਾ, ਐਵੇਂ ਹਮ ਤੋਂ ਤੁਮ ਤੋਂ ਕਰਦੇ ਨੇ, ਨੌਕਰਾਂ ਨੂੰ, ਦੂਜਿਆਂ ਨੂੰ, ਇਨਸਾਨ ਨੂੰ ਇਨਸਾਨ ਨਹੀਂ ਸਮਝਦੇ। ਮਾਇਆ ਧਾਰੀਆਂ ਦੀ ਨਿਗਾਹ ਕੁਛ ਉੱਚੀ ਹੋ ਜਾਂਦੀ ਹੈ ਤੇ ਜਦੋਂ ਉਹਨਾਂ ਨੂੰ ਘੂਰ ਰਿਹਾ ਸੀ ਤੇ ਦੱਸਦੇ ਨੇ ਗੁੱਸੇ ਦੇ ਵਿੱਚ ਉਹ ਪਿੱਛੇ ਹਟ ਗਿਆ ਤੇ ਪਿੱਛੇ ਹੁਣ ਪਤਾ ਨਹੀਂ ਇਸ ਨੂੰ ਲੱਗਿਆ ਤੇ ਉਹ ਪੈਰ ਫਿਸਲਿਆ ਤੇ ਹੇਠਾਂ ਹੀ ਸਿਰ ਪਾਰ ਡਿੱਗਿਆ, ਉੱਥੇ ਇਹਦੀ ਮੌਤ ਹੋ ਗਈ। ਜਿਹੜਾ ਭਗਤ ਕਬੀਰ ਜੀ ਨੂੰ ਉੱਥੋਂ ਭਗਤ ਨਾਮਦੇਵ ਜੀ ਨੂੰ ਉਜਾੜਨਾ ਚਾਹੁੰਦਾ ਸੀ ਉਹ ਆਪ ਹੀ ਮੌਤ ਦੇ ਮੂੰਹ ਵਿੱਚ ਜਾ ਪਿਆ, ਇਸ ਢੰਗ ਦੇ ਨਾਲ ਉਸਦੀ ਮੌਤ ਹੋ ਗਈ। ਪਰ ਭਗਤ ਜੀ ਕਹਿੰਦੇ ਨੇ, ਮੇਰੇ ਤੇ ਉਸ ਮਾਲਕ ਨੇ ਕਿਰਪਾ ਕੀਤੀ, ਮੈਂ ਤੇ ਉਸਦੇ ਹਰ ਵੇਲੇ ਗੁਣ ਹੀ ਗਾਉਂਦਾ ਰਹਿੰਦਾ ਹਾਂ।